ਦਸੋਂ ਪਾਤਸ਼ਾਹੀਆਂ ਦੇ ਮੰਗਲ ਸਰਵਣ ਕਰ ਰਹੇ ਹੋ। ਵਾਹਿਗੁਰੂ ਸ਼ਬਦ ਦੀ ਮਹਿਮਾ, ਨਾਮ ਦੀ ਮਹਿਮਾ ਮਾਂ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦਰਸਾ ਰਹੇ ਹਨ। ਵਾਹਿਗੁਰੂ ਗੁਰਮੰਤਰ ਹੈ, ਜਪ ਹਉ ਮੈਂ ਖੋਈ। ਵਾਹਿਗੁਰੂ ਗੁਰਮੰਤਰ ਦੀ ਮਹਿਮਾ ਕੈਸੀ ਵੱਡੀ ਹੈ, ਉਹ ਮਾਂ ਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੱਸ ਰਹੇ ਨੇ। ਆਓ ਮਨ ਔਰ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੇ ਦਰ ਘਰ ਦੀ ਕਥਾ, ਵਾਹਿਗੁਰੂ ਗੁਰਮੰਤਰ ਦੀ ਮਹਿਮਾ, ਨਾਮ ਦੀ ਵਿਸ਼ੇਸ਼ਤਾ, ਵਾਹਿਗੁਰੂ ਨਾਮ ਦੀ ਵਿਸ਼ੇਸ਼ਤਾ ਸਰਵਣ ਕਰੀਏ। ਰਸਨਾ ਪਵਿੱਤਰ ਕਰਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਵਾਹਿਗੁਰੂ ਸਾਹਿਬ ਜੀ। ਦੋਹਰਾ ਨਿਰਗੁਣ ਸਰਗੁਣ ਨਾਮ ਜੋ, ਵਾਹਿਗੁਰੂ ਤਿਨ ਮੇਰੋ।
ਨਿਰਗੁਣ ਸਰੂਪ ਦੇ ਪਰਮੇਸ਼ਰ ਦੇ, ਨਿਰਗੁਣ ਸਰੂਪ ਦੇ ਜਿਤਨੇ ਨਾਮ ਹਨ, ਫਿਰ ਸਰਗੁਣ ਸਰੂਪ ਦੇ ਜਿਤਨੇ ਨਾਮ ਹਨ, ਕਿਉਂਕਿ ਵਾਹਿਗੁਰੂ ਪਰਮੇਸ਼ਰ ਦੇ ਬੇਅੰਤ ਨਾਮ ਨੇ। ਸਰਗੁਣ ਸਰੂਪ ਵਿੱਚ ਵੀ ਬੇਅੰਤ ਨਾਮ ਨੇ ਅਤੇ ਨਿਰਗੁਣ ਸਰੂਪ ਵਿੱਚ ਵੀ ਬੇਅੰਤ ਨਾਮ ਹਨ। ਨਿਰਗੁਣ ਅਤੇ ਸਰਗੁਣ ਜਿਤਨੇ ਵੀ ਨਾਮ ਨੇ ਪਰਮੇਸ਼ਰ ਦੇ, ਉਹਨਾਂ ਸਾਰੇ ਨਾਮਾਂ ਵਿੱਚੋਂ ਸਭ ਤੋਂ ਸ੍ਰੇਸ਼ਟ ਅਤੇ ਸਰਵੋਤਮ ਨਾਮ ਵਾਹਿਗੁਰੂ ਨਾਮ ਹੈ। ਮੇਰ ਮਾਲਾ ਹੁੰਦੀ ਹੈ ਨਾ, ਮਾਲਾ ਵਿੱਚ ਮਣਕੇ ਹੁੰਦੇ ਨੇ ਸਾਰਿਆਂ 'ਤੇ, ਲੋਕ ਮਣਕਿਆਂ 'ਤੇ ਭਜਨ ਕਰਦੇ, ਪਰ ਉਹਨਾਂ ਮਣਕਿਆਂ ਦੇ ਵਿੱਚ, ਮਾਲਾ ਦੇ ਵਿੱਚ ਇੱਕ ਮੇਰੂ ਹੁੰਦਾ ਜਿਹੜਾ ਸਭ ਤੋਂ ਉੱਚਾ ਹੁੰਦਾ, ਉਹਨੂੰ ਕਹਿੰਦੇ ਆ ਮੇਰੂ, ਜਿੱਥੋਂ ਮਾਲਾ ਦੀ ਸ਼ੁਰੂਆਤ ਕਰਦੇ ਹਾਂ ਜਪਣੀ, ਉਹਨੂੰ ਮੇਰੂ ਕਹਿੰਦੇ। ਕਹਿੰਦੇ ਇਸ ਤਰ੍ਹਾਂ ਪਰਮੇਸ਼ਰ ਦੇ ਜਿਤਨੇ ਨਾਮ ਨੇ ਉਹ ਮਾਲਾ ਦੇ ਮਣਕੇ ਨੇ, ਅਤੇ ਪਰਮੇਸ਼ਰ ਦਾ ਵਾਹਿਗੁਰੂ ਨਾਮ ਜੋ ਗੁਰੂ ਨਾਨਕ ਸਾਹਿਬ ਨੇ ਆਪਣੇ ਸਿੱਖਾਂ ਨੂੰ ਦਿੱਤਾ, ਇਹ ਉਸ ਮਾਲਾ ਵਿੱਚ ਮੇਰੂ ਦੇ ਸਮਾਨ ਹੈ। ਸਾਰੇ ਨਾਮਾਂ ਵਿੱਚੋਂ ਸ੍ਰੇਸ਼ਟ ਹੈ, ਸਰਵੋਤਮ ਹੈ।
ਸਭ ਤੇ ਉੱਚਾ ਜਾਣੀਏ, ਲੇਤ ਨਾ ਕੀਜੇ ਦੇਰ।
ਵਾਹਿਗੁਰੂ ਨਾਮ ਸਭ ਤੋਂ ਉੱਚਾ ਹੈ, ਇਸ ਕਰਕੇ ਹੇ ਗੁਰਸਿੱਖੋ, ਇਸ ਅੰਮ੍ਰਿਤ ਨਾਮ ਨੂੰ ਲੈਂਦਿਆਂ ਦੇਰੀ ਨਾ ਕਰੋ, ਜਿੰਨਾ ਛੇਤੀ ਹੋ ਸਕੇ ਜਪੋ ਸਤਨਾਮ ਸਿਰੇ। ਇਹ ਅੰਮ੍ਰਿਤ ਨਾਮ ਹੈ, ਇਹਨੂੰ ਲੈਂਦਿਆਂ ਦੇਰੀ ਨਾ ਕਰੋ, ਜਿੰਨਾ ਛੇਤੀ ਹੋ ਸਕੇ ਇਸ ਅੰਮ੍ਰਿਤ ਨਾਮ ਨੂੰ ਜਪੋ। ਇਹ ਸਭ ਤੋਂ ਉੱਚਾ ਹੈ, ਸਭ ਤੋਂ ਸਰਵੋਤਮ ਹੈ।
ਜੋ ਪਈ ਨਿਰਗੁਣ ਨਾਮਨ ਤੇ ਵਧਿਐ ਸੀ।
ਜਿਤਨੇ ਪਰਮੇਸ਼ਰ ਦੇ ਨਿਰਗੁਣ ਨਾਮ ਹਨ, ਉਹਨਾਂ ਨਿਰਗੁਣ ਨਾਮਾਂ ਵਿੱਚੋਂ ਇਹ ਨਾਮ ਸਭ ਤੋਂ ਵੱਡਾ ਉੱਤਮ ਇਸ ਤਰ੍ਹਾਂ ਹੈ।
ਸੋ ਕਰ ਅਰਥ ਬਖਾਨੋ ਜੈਸੀ।
ਮੈਂ ਉਹਦੇ ਅਰਥ ਬਖਿਆਨ ਕਰਕੇ ਤੁਹਾਨੂੰ ਸਰਵਣ ਕਰਾਉਂਦਾ ਹਾਂ।
ਵਾਹੇ ਨਾਮ ਅਚਰਜ ਕੋ ਹੋਈ।
ਕਹਿੰਦੇ ਜਿਹੜਾ ਵਾਹੇ ਸ਼ਬਦ ਹੈ ਨਾ, ਵਾਹੇ ਇਸ ਤਰ੍ਹਾਂ ਹੈ, ਇਹਨੂੰ ਕਹਿੰਦੇ ਨੇ ਅਚਰਜ, ਹੈਰਾਨ। ਵਾਹੇ ਗੁਰਸਿੱਖ ਉਚਾਰਦੇ ਆ ਨਾ ਜਦੋਂ ਲੰਮੀ ਹੇਕ ਨਾਲ, ਵਾਹਵੇ ਨੂੰ ਕੰਨਾਂ ਪੂਰਨ ਤੌਰ 'ਤੇ, ਵਾਹੇ ਇਹਦਾ ਮਤਲਬ ਹੈ ਅਸਚਰਜ, ਹੈਰਾਨ, ਵਿਸਮਾਦ, ਅਦਭੁਤ। ਜਦੋਂ ਅਸੀਂ ਕੋਈ ਅਸਚਰਜਮਈ ਵਿਸਮਾਦੀ ਖੇਡ ਵੇਖਦੇ ਹਾਂ ਅਤੇ ਕਹਿੰਦੇ ਹਾਂ ਵਾਹ, ਹੋਰ ਕੋਈ ਸ਼ਬਦ ਤਾਂ ਨਹੀਂ ਉੱਡਦਾ ਉਦੋਂ, ਜਦੋਂ ਬਿਲਕੁਲ ਅਦਭੁਤ ਰਸ 'ਚ ਚੱਲੇ ਜਾਈਏ, ਵਿਸਮਾਦ ਰਸ 'ਚ ਚੱਲੇ ਜਾਈਏ, ਅਤੇ ਵੇਖ ਕੇ ਹੀ ਕਹਿੰਦੇ ਹਾਂ ਵਾਹ, ਹੋਰ ਕੋਈ ਸ਼ਬਦ ਹੀ ਨਹੀਂ ਉੱਠਦਾ ਉੱਥੇ। ਤੋ ਵਾਹੇ ਨਾਮ ਹੈ ਅਸਚਰਜ ਦਾ, ਵਿਸਮਾਦ ਦਾ, ਅਦਭੁਤ ਦਾ।
ਅਚਰਜ ਤੇ ਪਰ ਉਕਤ ਨ ਕੋਈ।
ਉਸ ਅਸਚਰਜ ਤੋਂ ਪਰੇ ਕੋਈ ਉਕਤੀ ਨਹੀਂ ਹੈ, ਵਾਹੇ ਨਾਮ ਅਸਚਰਜ ਦਾ, ਅਸਚਰਜ ਤੋਂ ਪਰੇ ਕੋਈ ਬਾਣੀ ਨਹੀਂ, ਵਾਹੇ ਤੋਂ ਪਰੇ ਕੋਈ ਸ਼ਬਦ ਹੀ ਨਹੀਂ ਹੈ। ਆਖੋ ਸਤਨਾਮ
ਸ੍ਰੀ ਵਾਹਿ।
ਜਦੋਂ ਕਹਿੰਦੇ ਆ ਵਾਹ ਜਾਂ ਵਾਹੇ, ਇਸ ਤੋਂ ਪਰੇ ਕੋਈ ਸ਼ਬਦ ਹੀ ਨਹੀਂ ਉੱਡਦਾ, ਇਸ ਤੋਂ ਪਰੇ ਕੋਈ ਉਕਤੀ ਨਹੀਂ ਹੈ, ਯਾਨੀ ਕਿ ਹੋਰ ਕੋਈ ਸ਼ਬਦ ਹੀ ਨਹੀਂ ਹੈ। ਇਸ ਤਰ੍ਹਾਂ ਕਹਿ ਸਕਦੇ ਹਾਂ ਵੀ ਜਦੋਂ ਪੂਰਨ ਤੌਰ 'ਤੇ ਵਿਸਮਾਦ 'ਚ ਚਲੇ ਜਾਈਏ ਅਤੇ ਵਿਸਮਾਦ 'ਚ ਜਾ ਕੇ ਕਹੀਦਾ ਵਾਹੇ, ਉਸ ਤੋਂ ਪਰੇ ਫਿਰ ਕੋਈ ਸ਼ਬਦ ਨਹੀਂ ਰਹਿ ਜਾਂਦਾ। ऐसा है। इस करके निर्गुण नामा विच सब तो श्रेष्ठ है। भाई साहब कहते मैं व्याख्या करके दसदा कि वाहे नाम आश्चर्य दा है, इस तो परे कोई वाणी नहीं है।
गोतम नाम अज्ञान अनित,
फिर है तीसरा अक्षर गो। गो दा मतलब हुंदा हनेरा अंधकार। गोकारस्तु अंधकारा स्यात रकारस्त निरोधका, अंधकार विनाश तत्व गुरु इत्यविध्यते। गो नाम है हनेरे दा अंधकार दा। जदों अंधकार ही अंधकार होवे उहनूं कहिंदे ने गो। ऐसा कहा जांदा है वाहिगुरु शब्द बनन लई 36 योगां दा समां बतीत होया। महापुरश कहिंदे 36 युग लग गए, 9 युग बीत दे तां इक अखर उचारण होया वाह, फिर 9 युग बीते दूसरा अखर अकाल पुरख जी ने उचारिया हा हा, 9 युग फिर बीते ते तीसरा अखर उचारण होया गो, 9 युग फिर बीते ते रू चौथा अखर। 36 युग उदों तक अंधकार ही अंधकार वरत्या रहा। 36 युगां तो बाद इन्हां चारां अखरां नूं इकट्ठिया करके विधाते ने परमेशर ने जदों कहा वाहे गुरु तां 36 युगां दा अंधकार दूर हो के प्रकाश विच तब्दील हो गया। रू नाम गो नाम अंधकार दा है जो अज्ञान दा वाचक है। अज्ञान ने साडे मन नूं साडे हिरदे नूं साडी आत्मा नूं टकिया होया। इह पड़दा है जिवें घड़े दे विच आकाश हुंदा है, घड़े दे उस आकाश नूं घड़े दा जिहड़ा बाहरला मिट्टी दा उह बणिया बर्तन हुंदा उहनूं ढक लैंदा है, उहनूं तोड़ दिओ विचला आकाश महाकाश विच विलीन हो जांदा है। इसे तरह अज्ञान ने पर्दा पा के साड़ी आत्मा नू परमात्मा तो वखरा कीता होया। वखरा है नहीं पर अज्ञान ने उत्ते पर्दा पा दिता जिस करके आत्मा परमात्मा तो वखरी प्रतीत हुंदी है।
रो प्रकाश कियो जिन चित,
रू नाम है प्रकाश दा, गो नाम अंधकार अज्ञानता दे पर्दे दा है, रू नाम ज्ञान दे प्रकाश दा है। जदों कहा सतनाम श्री वाहे गुरु, सतनाम श्री, उस वेले कहिंदे जितना अंधकार है जितनी अविद्या है उस अविद्या दा अंधकार दा नाश हो जांदा है। अंधकार विनाश तत्व गुरु इत्यविध्यते, उस अंधकार दा नाश हो जांदा है, विनाश हो जांदा है, रूह द्वारा ज्ञान दा प्रकाश हो जांदा है।
इउं श्री नानक नाम बनायो,
ए धन गुरु नानक साहब जी ने कृपा कीती है जिन्हां ने गुप्त नाम प्रगट कीता कली काल विच। जिन गुप्त नाम प्रगाझा, ए गुप्त नाम सी वाहिगुरु गुरु नानक साहब ने साडे ते तरस करके जीवां ते तरस करके इस पवित्र अमृत नाम नूं प्रगट कीता प्रकाश करके सिखां नूं दिता।
सुन श्रुति संतन चित सुख पायो,
जदों संत जना ने रब दे प्यारियां ने इस वाहिगुरु शब्द नूं अपने शरवणा द्वारा सुनिया, सुन के तिन्हां नूं सुख की प्राप्ति हुई, आत्म सुख की प्राप्ति हुई। गो नाम हनेरे दा इस शरीर दा गो नाम है। गो कहा गया जिहड़ा शरीर है भी गो है ना हनेरा है। रू नाम प्रकाश शरीर दे पर्दे तो परे आत्मा दा प्रकाश कर देवे उहनूं कहिंदे ने वाहे गुरु। शरीर दे पर्दे नूं दूर करके गो हनेरे नूं रू आत्मा दा प्रकाश कर देवे ओ है वाहे गुरु।
दोहरा पुन सर गुण के नाम ते अधिक जान मन माहे,
ये तां सी निर्गुण नाम तो विशेष। हुण जिहड़ा परमेशर दे सरगुण नाम ने उहना सरगुण नामां तो किवें विशेष है वाहिगुरु, वह भी सुनो। निर्गुण नाम तो विशेष किवें आ पिछे दस आए ने व्याख्या करके, हुण जिहड़े सरगुण नाम ने परमेश्वर दे सरगुण स्वरूप दे उहदे तो विशेष किवें आ वाहिगुरु, वह भी सुनो साध संगत जी।
जै सिमरत कलिकाल के कल मल अखिल नसाए।
कहिंदे जिस दा सिमरन कीतिआं कलिकाल दे सारे पाप नस जांदे ने। अखिल कहिंदे ने सारे, कल मल जितने पाप ने जिस अमृत नाम दा सिमरन कीतिआं सारे पाप विनष्ट हो जांदे, विध्वंस हो जाने। कल कलेश तन माहे मिटावो, ए कली काल दे सारे पाप जिस दे सिमरन द्वारा नस जाते हैं। जिस सिमरत सब किलबिख नसे, जिस दा सिमरन कीतियां ए सारे किलबिख नस जाते ने, भ्रष्ट हो जाते हैं। ऐसा है अमृत नाम वाहिगुरु।
चौपाई वावा वास देवते लीनो।
कहिंदे सरगुण स्वरूप चो विशेष किवें है, भाई साहब भाई गुरदास साहब ने अपनिया वारां च इहदा जिक्र कीता, उसे दी व्याख्या महाकवि कविराज भाई साहब भाई संतोख सिंह जी कर रहे ने। वास देव सर्वत्र मैं, जो सारिआं विच वसिआ होइआ उह वास देव, वास देव दा वावा अखर उह महाराज जी ने वखरा कीता।
हरी बिसन ते हाहाल चीनो,
ओ हरी जेड़ा सारियां विच व्यापक है हर हर, उस हरी दा हाहा अखर ओ गुरुदेव ने लिया।
गग्गा गोबिंद ते लिए जानो,
गोबिंद 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 संग नाम दियो मन लीना। हे गोबिंद हे गोपाल हे दयाल लाल गोविंद, जो सारे जगत नू पैदा करन वाला पालन वाला है, उस गोविंद शब्द तो परमेश्वर दा ही नाम है ना गोविंद। कितनी वेरी गुरु ग्रंथ साहिब च महाराज जी ने वरत्या वासुदेव हरि गोबिंद, यह परमेश्वर वास्ते वरते है ना। वासुदेव तो वाहवा लिया, हरी तो हाहा लिया, ते गोबिंद तो गग्गा अखर लिया।
रारा राम चंद मन मानो,
रारा अखर राम तो लिया, जेड़ा राम घट घट विच वसदा, नौवे पातशाह कहिंदे घट घट विच जेड़ा राम वसदा, घट घट राम रमिया होया है, उस रमे हुए राम दा रारा अखर लैके चारा नू इकट्ठिया कीता ते आख्या वाहे गुरु। एक बेरी वाहिगुरु कहण नाल हुण अगे दसदे ने किवें विशेष है ये सरगुण नावां तो भी। सुनो भाई,
चतुर बरन को एक बनाया,
चारा अखरां नू एक बना दिता। चार अखर सी ना वासुदेव हरि गोबिंद राम, चारा अखरां नू एक बना के एक कर दिता।
फलदायक ए अधिक सुहाया,
और अधिक फल देण वाला फलदायक गुरमंत्र सतगुरु जी ने बनाया।
चतुर नाम सिमरन किए एकू,
कहिंदे एक दा ही सिमरन कीतिआं, एक बार कहा सतनाम श्री वाहिगुरु, एक वेरी वाहिगुरु कहा, ओ जिहड़े चार अखर ने चारां दा जाप दा फल एक वेरी वाहिगुरु कहण नाल ही प्राप्त हो जांदा। देखो कैसा श्रेष्ठ ते सर्वोत्तम नाम गुरु बाबा जी ने गुरु नानक साहब ने अपने सिखां नूं दिता है। एक बार वाहिगुरु कहण मात्र नाल चारां अखरां दे फल दा महात्म, चारां नावां दे जाप दा महात्म एक वेरी वाहिगुरु कहण नाल प्राप्त हो जांदा है।
और तारे जिस होत बबेकू,
जेड़े माई भाई इस अमृत नाम नू अपने हिरदे च वसाउंदे ने उहनां नू बबेक बुद्धि दी दात प्राप्त हुंदी है, उहनां नू आत्म ज्ञान प्राप्त हुंदा है। जेड़े इस वाहिगुरु शब्द नू अपने हिरदे च वसाउंदे हन,
सोरठा श्री सरगुण जे नाम तिन ते इउं जानियो अधिक।
एदा परमेश्वर दे जेड़े सरगुण नाम ने सरगुण स्वरूप दे, उहना सरगुण स्वरूप दे नावां विच्चों ਇਹ ਨਾਮ ਅਧਿਕ ਹੈ ਵਿਸ਼ੇਸ਼ ਹੈ।
ਔਰ ਅਰਥ ਮਤੀ ਧਾਮ ਕਰ ਹੈ ਸੁਖਦ ਅਨੰਤ ਗਤ।
ਕਹਿੰਦੇ ਹੋਰ ਵੀ ਇਸ ਪਵਿੱਤਰ ਪਾਵਨ ਅੰਮ੍ਰਿਤ ਨਾਮ ਦੀ ਮਹਿਮਾ ਹੈ, ਇਸ ਦੇ ਅਰਥ ਨੇ ਜਿਸ ਦੇ ਨਾਲ ਅਨੰਤ ਗਤੀ ਦੀ ਪ੍ਰਾਪਤੀ ਹੁੰਦੀ ਹੈ। ਵਾਹਿਗੁਰੂ ਸ਼ਬਦ ਦੇ ਬੇਅੰਤੀ ਅਰਥ ਮਹਾਂਪੁਰਸ਼ਾਂ ਕੀਤੇ। ਮੁੱਖ ਰੂਪ ਚ ਅਰਥ ਉੱਪਰ ਕਰ ਆਏ ਨੇ ਮਹਾਂਕਵੀ ਜੀ, ਪਰ ਮਹਾਂਪੁਰਸ਼ਾਂ ਵਿਦਵਾਨਾਂ ਨੇ 500 ਤੋਂ ਵੀ ਵੱਧ ਅਰਥ ਵਾਹਿਗੁਰੂ ਸ਼ਬਦ ਦੇ ਕੀਤੇ ਨੇ। ਇੱਕ ਅਰਥ ਦੂਸਰੇ ਅਰਥ ਨਾਲ ਮੇਲ ਨਹੀਂ ਖਾਂਦਾ, ਇੱਕ ਅਰਥ ਦੂਸਰੇ ਅਰਥ ਨਾਲ ਮੇਲ ਨਹੀਂ ਖਾਂਦਾ। 500 ਤੋਂ ਵੀ ਵੱਧ ਅਰਥ ਵਾਹਿਗੁਰੂ ਸ਼ਬਦ ਦੇ ਮਹਾਂਪੁਰਸ਼ਾਂ ਵਿਦਵਾਨਾਂ ਕੀਤੇ ਹਨ। ਤੋ ਬੇਅੰਤੀ ਅਰਥ ਨੇ, ਜਿਹੋ ਜਿਹੋ ਜੀ ਕਿਸੇ ਦੀ ਸੁਰਤ ਸੂਖਮ ਹੁੰਦੀ ਚਲੀ ਜਾਂਦੀ ਹੈ, ਵਾਹਿਗੁਰੂ ਸ਼ਬਦ ਦੇ ਹੋਰ ਗੂੜ੍ਹ ਅਰਥ ਤਿਨ੍ਹਾਂ ਦੀ ਮਤ ਦੇ ਵਿੱਚ ਉਪਜਣੇ ਸ਼ੁਰੂ ਹੋ ਜਾਂਦੇ ਹਨ।
ਦੋਹਰਾ ਬੀਜ ਮੰਤਰ ਬਰ ਨਾਮ ਹੈ ਰਿੱਧਨ ਸਿੱਧਨ ਧਾਮ।
ਖਾਲਸਾ ਜੀ, ਸੰਸਾਰ ਦੇ ਸਾਰੇ ਜਗਤ ਦਾ ਬੀਜ ਮੰਤਰ ਜਿਸ ਤੋਂ ਸੰਸਾਰ ਪੈਦਾ ਹੋਇਆ ਉਹ ਹੈ ਇੱਕ ਓਅੰਕਾਰ। ਇਹ ਬੀਜ ਹੈ, ਬੀਜ ਤੋਂ ਦਰਖਤ ਬਣਦਾ, ਇਸ ਬੀਜ ਤੋਂ ਸੰਸਾਰ ਬਣਿਆ। ਇਹ ਪਰਮੇਸ਼ਰ ਦਾ ਇਹ ਵੀ ਸ੍ਰੇਸ਼ਟ ਨਾਮ ਹੈ। ਰਿੱਧਨ ਸਿੱਧਨ ਧਾਮ, ਸਾਹਿਬ ਦੇ ਸਮਰਤ ਨਾਮ ਵਿੱਚ ਰਿੱਧੀਆਂ ਤੇ ਸਿੱਧੀਆਂ ਵਸਦੀਆਂ ਨੇ। ਰਿੱਧ ਸਿੱਧ ਸਭ ਨਾਮ ਹੈ ਕੀ ਦਾਸੀ ਨਵ ਨਿਧੀ ਅਠਾਰ ਹੈ ਸਿੱਧੀ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਏ। ਇਹ ਅੰਮ੍ਰਿਤ ਨਾਮ ਦੀ ਬਰਕਤ ਹੈ, ਇਹਦੇ ਵਿੱਚ ਸਾਰੀਆਂ ਰਿੱਧੀਆਂ ਸਿੱਧੀਆਂ ਪ੍ਰਭ ਕੈ ਸਿਮਰਨ। ਰਿੱਧ ਸਿੱਧ ਨਵ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭੂ ਦੇ ਨਾਮ ਸਿਮਰਨ ਵਿੱਚ ਇਹ ਸਾਰੀਆਂ ਰਿੱਧੀਆਂ ਸਿੱਧੀਆਂ ਬਰਕਤਾਂ ਵਿਰਾਜਦੀਆਂ ਹਨ।
ਮੋਖ ਪਰਮ ਸੁਖ ਦੇਤ ਹੈ ਸਿਮਰੋ ਆਠੋ ਜਾਮ।
ਮੁਕਤੀ ਦਾ ਪਰਮ ਸੁਖ ਇਸ ਅੰਮ੍ਰਿਤ ਨਾਮ ਚੋਂ ਪ੍ਰਾਪਤ ਹੁੰਦਾ ਹੈ। ਐ ਗੁਰੂ ਕੇ ਸਿੱਖੋ ਅੱਠੇ ਪੈਰ ਸਿਮਰੋ ਸਤਨਾਮ ਸ੍ਰੀ। ਇਹਦਾ ਸਿਮਰਨ ਐਸੀ ਬਰਕਤ ਵਾਲਾ ਹੈ ਕਿ ਇਹਦੇ ਚੋਂ ਮੁਕਤੀ ਦਾ ਸੁੱਖ ਪ੍ਰਾਪਤ ਹੁੰਦਾ ਹੈ। ਇਸ ਕਰਕੇ ਹੇ ਗੁਰ ਸਿੱਖੋ ਅੱਠੇ ਪੈਰ ਇਸ ਅੰਮ੍ਰਿਤ ਨਾਮ ਦਾ ਜਾਪ ਜਪੋ।
ਦੋਹਰਾ ਨ੍ਰਿਪ ਬਬੇਕ ਕੀ ਸੈਨ ਮੈਂ ਸੈਨਾ ਪਤ ਏ ਚਾਰ।
ਕਹਿੰਦੇ ਬਬੇਕ ਰੂਪੀ ਰਾਜੇ ਦੀ ਸੈਨਾ ਵਿੱਚ ਵਾਹਿਗੁਰੂ ਸ਼ਬਦ ਦੇ ਜਿਹੜੇ ਚਾਰ ਅਕਸ਼ਰ ਹਨ ਇਹ ਉਹਦੇ ਚਾਰ ਸੈਨਾਪਤੀ ਕਹਿ ਸਕਦੇ ਹਾਂ, ਬੜੇ ਬਲੀ। ਵਾਹਿਗੁਰੂ ਸ਼ਬਦ ਦੇ ਚਾਰ ਅੱਖਰ ਬਬੇਕ ਰੂਪੀ ਰਾਜੇ ਦੀ ਫੌਜ ਦੇ ਵਿੱਚ ਚਾਰੇ ਸੈਨਾਪਤੀ ਹਨ।
ਮੋਹ ਕਟਕ ਕੋ ਜੀਤ ਕੈ ਛਿਨ ਮੈਂ ਲੇਵਤ ਮਾਰ।
ਮੋਹ ਰੂਪੀ ਰਾਜੇ ਦੀ ਜਿੰਨੀ ਫੌਜ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਵਕੀਲੀ ਦਵੈਸ਼ ਨਿੰਦਾ ਚੁਗਲੀ ਦਵੈਸ਼, ਇਹ ਜਿਤਨੇ ਵੀ ਵਿਕਾਰ ਰੂਪੀ ਫੌਜ ਹੈ ਮੋਹ ਰੂਪੀ ਰਾਜੇ ਦੀ। ਕਹਿੰਦੇ ਇਹ ਚਾਰੇ ਸੈਨਾਪਤੀ ਮੋਹ ਦੀ ਇਸ ਸਾਰੀ ਫੌਜ ਨੂੰ ਮਾਰ ਕੇ ਉਹਦੇ ਤੇ ਵਿਜੈ ਪ੍ਰਾਪਤ ਕਰ ਲੈਂਦੇ ਹਨ, ਜਿੱਤ ਪ੍ਰਾਪਤ ਕਰ। ਚਾਰੇ ਸੈਨਾਪਤੀ, ਚਾਰੇ ਸੈਨਾਪਤੀ ਵਾਹਿਗੁਰੂ, ਇਹ ਚਾਰੇ ਸੈਨਾਪਤੀ ਹਨ। ਹਾਂਜੀ,
ਚੋਪਈ ਪ੍ਰੇਮ ਭਗਤ ਕੇ ਭੂਖਨ ਚਾਰੂ।
ਜਾਂ ਇਸ ਤਰ੍ਹਾਂ ਕਹਿ ਲਈਏ ਕਿ ਪਰਮੇਸ਼ਰ ਦੀ ਪ੍ਰੇਮਾ ਭਗਤੀ ਦੇ ਇਹ ਚਾਰੇ ਅਕਸ਼ਰ ਗਹਿਣੇ ਹਨ, ਭੂਸ਼ਣ। ਭੂਖਣ ਮਤਲਬ ਭੂਸ਼ਣ, ਗਹਿਣੇ। ਪ੍ਰੇਮਾ ਭਗਤੀ ਦੇ ਇਹ ਚਾਰ ਗਹਿਣੇ ਨੇ, ਚਾਰੇ ਅਕਸ਼ਰ।
ਲਖਨ ਗਿਆਨ ਕੋ ਲੋਚਨ ਚਾਰ।
ਜਾਂ ਇਸ ਤਰ੍ਹਾਂ ਕਹਿ ਲਈਏ ਕਿ ਇਹ ਚਾਰ ਅੱਖਰ ਉਹ ਸੁੰਦਰ ਨੇਤਰ ਨੇ ਜਿਨ੍ਹਾਂ ਚਾਰ ਅੱਖਰਾਂ ਦੇ ਸੁੰਦਰ ਨੇਤਰਾਂ ਦੁਆਰਾ ਗਿਆਨ ਨੂੰ ਜਾਣਿਆ ਜਾਂਦਾ ਹੈ, ਗਿਆਨ ਨੂੰ ਵੇਖਿਆ ਜਾਂਦਾ ਹੈ। ਜਾਂ ਇਸ ਤਰ੍ਹਾਂ ਕਹਿ ਲਈਏ ਉਹ ਬਿਆਨ ਅੱਖੀਆਂ ਨੇ ਜਿਨ੍ਹਾਂ ਅੱਖੀਆਂ ਨਾਲ ਉਹ ਤੇਰੀ ਮਾਲਕ ਪਰਮੇਸ਼ਰ ਦਿਸਦਾ ਹੈ। ਇਹ ਚਾਰ ਅੱਖਰ ਉਹ ਸ੍ਰੇਸ਼ਟ ਅੱਖਾਂ ਨੇ ਵਾਹਿਗੁਰੂ ਵਾਹਿਗੁਰੂ ਜਪਣਾ, ਜਿਸ ਦੁਆਰਾ ਗਿਆਨ ਦੇ ਸਵਰੂਪ ਨੂੰ ਲਿਖਿਆ ਜਾਂਦਾ ਹੈ, ਜਾਣਿਆ ਜਾਂਦਾ ਹੈ।
ਚਾਰ ਪਦਾਰਥ ਕੇ ਦਾਤਾਰ,
ਇਹ ਚਾਰਾਂ ਪਦਾਰਥਾਂ ਦੇ ਦਾਤੇ ਨੇ ਚਾਰੇ ਅਕਸ਼ਰ, ਧਰਮ ਅਰਥ ਕਾਮ ਮੋਕਸ਼, ਚਾਰੇ ਪਦਾਰਥ ਇਸ ਅੰਮ੍ਰਿਤ ਨਾਮ ਦੇ ਜਾਪ ਦੁਆਰਾ ਪ੍ਰਾਪਤ ਹੋ ਜਾਂਦੇ ਹਨ।
ਚਾਰ ਜੋ ਯੁੱਗ ਤਿੰਨ ਮੈਂ ਗਤਿਕਾਰ,
ਚਾਰਾਂ ਯੁੱਗਾਂ ਦੇ ਵਿੱਚ ਮੁਕਤੀ ਦੇਣ ਵਾਲੇ ਨੇ ਚਾਰੇ ਅੱਖਰ। ਵਾਹਿਗੁਰੂ ਦਾ ਅੰਮ੍ਰਿਤ ਨਾਮ ਚੌ ਯੁੱਗਾਂ ਦੇ ਵਿੱਚ ਹੀ ਮੁਕਤੀ ਦੇਣ ਵਾਲਾ ਹੈ।
ਭਗਤਨ ਕੰਠਾ ਭਰਨ ਸੁਚਾਰੋ,
ਰੱਬ ਦੇ ਪਿਆਰਿਆਂ ਭਗਤਾਂ ਦੇ ਗਲ ਦਾ ਇਹ ਸੋਹਣਾ ਹਾਰ ਹੈ ਵਾਹਿਗੁਰੂ। ਜਦੋਂ ਕੰਠ ਨਾਲ ਜਪਦੇ ਆ ਨਾ ਵਾਹਿਗੁਰੂ ਵਾਹਿਗੁਰੂ, ਇਹ ਕੰਠ ਦਾ ਹਾਰ ਹੈ, ਗਲੇ ਦਾ ਹਾਰ ਹੈ ਵਾਹਿਗੁਰੂ ਸ਼ਬਦ। ਰੱਬ ਦੇ ਪਿਆਰਿਆਂ ਨੇ, ਭਗਤਾਂ ਨੇ, ਗੁਰਸਿੱਖਾਂ ਨੇ ਹਾਰ ਬਣਾ ਕੇ ਗਲ ਚ ਪਹਿਦੇ, ਹਰ ਵੇਲੇ ਆਪਣੇ ਕੰਠ ਚ ਹਾਰ ਰੱਬ ਦੇ ਪਿਆਰੇ ਧਾਰਨ ਕਰਕੇ ਰੱਖਦੇ ਹਨ।
ਜੈ ਛਬ ਦੋਨੋ ਲੋਕ ਉਜਾਰੇ,
ਇਸ ਵਾਹਿਗੁਰੂ ਸ਼ਬਦ ਦੇ ਹਾਰ ਨੂੰ ਕੰਠ ਚ ਪਹਿਨਣ ਨਾਲ ਦੋਹਾਂ ਜਹਾਨਾਂ ਵਿੱਚ ਸੋਭਾ ਹੁੰਦੀ ਛਬੀ। ਜਿਵੇਂ ਗਲ ਚ ਸੋਨੇ ਦਾ ਹਾਰ ਪਾਇਆ ਹੋਵੇ ਸੋਹਣਾ ਲੱਗਦਾ ਕਹਿੰਦੇ, ਪਰ ਕਹਿੰਦੇ ਉਹਨੂੰ ਤਾਂ ਡਰ ਹੈ ਭੈ ਹੈ, ਪਰ ਵਾਹਿਗੁਰੂ ਸ਼ਬਦ ਦਾ ਗਹਾਰ ਜਿਨ੍ਹਾਂ ਨੇ ਗਲ ਚ ਪਹਿਨਿਆ ਉਹ ਇਸ ਲੋਕ ਵਿੱਚ ਵੀ ਸੋਹਣੇ ਲੱਗਦੇ ਹੈ ਤੇ ਪਰਲੋਕ ਜੋ ਦੋਹਾਂ ਜਹਾਨਾਂ ਵਿੱਚ ਸੋਹਣੇ ਲੱਗਦੇ ਹੈ। ਦੋਹਾਂ ਜਹਾਨਾਂ ਵਿੱਚ ਉਹ ਛਬੀ ਪਾਉਂਦੇ ਨੇ, ਉਹਨਾਂ ਦੇ ਚਿਹਰੇ ਉਜਵਲ ਹੁੰਦੇ ਹਨ।
ਚਾਰ ਬਰਨ ਕੋ ਧਰਮ ਆਧਾਰ,
ਇਹਨਾਂ ਚਾਰਾਂ ਅੱਖਰਾਂ ਦੇ ਆਸਰੇ ਧਰਮ ਟਿਕਿਆ ਹੋਇਆ, ਧਰਮ ਇਹਨਾਂ ਚਾਰਾਂ ਅੱਖਰਾਂ ਦੇ ਸਿਰ ਤੇ ਟਿਕਿਆ ਹੋਇਆ। ਏਦਾਂ ਕਹਿ ਸਕਦੇ ਹਾਂ ਕਿ ਵਾਹਿਗੁਰੂ ਦੇ ਜਿਹੜੇ ਸ਼ਬਦ ਦੇ ਚਾਰ ਅਕਸ਼ਰ ਨੇ ਇਹਦੇ ਆਸਰੇ ਧਰਮ ਟਿਕਿਆ ਹੋਇਆ, ਧਰਮ ਨੇ ਇਹਦਾ ਆਸਰਾ ਲਿਆ ਹੋਇਆ।
ਚਾਰ ਬਰਨ ਉਰ ਕਬ ਨ ਬਿਸਾਰੇ,
ਇਹ ਮਨਾ ਇਹਨਾਂ ਚਾਰਾਂ ਅੱਖਰਾਂ ਨੂੰ ਕਦੇ ਆਪਣੇ ਹਿਰਦੇ ਚੋਂ ਨਾ ਵਿਸਾਰੀ। ਮੇਰਿਆ ਮਨਾ ਇਹਨਾਂ ਚੌ ਅੱਖਰਾਂ ਨੂੰ ਕਦੇ ਆਪਣੇ ਹਿਰਦੇ ਚੋਂ ਨਾ ਵਿਸਾਰੀ, ਇਹਨਾਂ ਚੌ ਅੱਖਰਾਂ ਨੂੰ ਆਪਣੇ ਹਿਰਦੇ ਚ ਸੰਭਾਲ, ਇਹਨਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ।
ਦੋਹਰਾ ਜੀਵ ਪ੍ਰਾਤਮ ਮੇਲ ਕੇ ਕਿਦੋਂ ਦੁਪਾਸ਼ੀ ਚਾਰੋ,
ਆਖੋ ਸਤਨਾਮ
ਸ੍ਰੀ ਵਾਹਿ।
ਭਾਈ ਸਾਹਿਬ ਜੀ ਇਸ ਨਾਮ ਦੀ ਮਹਿਮਾ ਪ੍ਰਥਾਏ ਇੱਕ ਤੋਂ ਇੱਕ ਸ਼ਬਦ ਉਚਾਰਦੇ ਜਾ ਰਹੇ। ਦੋ ਪਾਸ਼ੀਏ ਹੁੰਦੇ ਆ ਨਾ, ਮੰਨ ਲਓ ਕੋਈ ਵਪਾਰ ਕਰਨ ਗਿਆ ਦੂਜੇ ਦੇਸ਼, ਮੈਨੂੰ ਉੱਥੋਂ ਦੀ ਬੋਲੀ ਨਹੀਂ ਆਉਂਦੀ, ਉੱਥੋਂ ਦਾ ਉਹ ਬੰਦਾ ਲੱਭਿਆ ਜਿਹੜਾ ਸਾਡੀ ਭਾਸ਼ਾ ਵੀ ਜਾਣਦਾ ਹੋਵੇ ਤੇ ਉਸ ਦੇਸ਼ ਦੀ ਭਾਸ਼ਾ ਵੀ ਜਾਣਦਾ ਹੋਵੇ, ਉਹ ਗੱਲਬਾਤ ਕਰਦਾ ਦੋਵਾਂ ਪਾਸੇ ਦੁਪਾਸ਼ੀਆ ਤੇ ਵਪਾਰ ਕਰਾ ਦਿੰਦਾ, ਖਰੀਦੋ ਫਰੋਖਤ ਕਰਾ ਦਿੰਦਾ, ਉਹਨੂੰ ਕਹਿੰਦੇ ਨੇ ਦੁਪਾਸ਼ੀਆ। ਕਹਿੰਦੇ ਇਸ ਤਰ੍ਹਾਂ ਕਹਿ ਸਕਦੇ ਹਾਂ ਵੀ ਜੀਵ ਔਰ ਆਤਮਾ, ਜੀਵ ਔਰ ਪਰਮਾਤਮਾ, ਇਹਨਾਂ ਦੋਨਾਂ ਨੂੰ ਮੇਲਣ ਵਾਸਤੇ, ਵੀ ਇਹ ਜੀਵ ਆਤਮਾ ਨੂੰ ਪਰਮਾਤਮਾ ਦੀ ਭਾਸ਼ਾ ਸਮਝ ਨਹੀਂ ਆਉਂਦੀ, ਪਰਮਾਤਮਾ ਦੀ ਭਾਸ਼ਾ ਜੀਵ ਆਤਮਾ ਨੂੰ ਸਮਝ ਨਹੀਂ ਆਉਂਦੀ, ਇਹਨਾਂ ਦੋਨਾਂ ਨੂੰ ਮਿਲਾਉਣ ਵਾਸਤੇ ਵਿੱਚ ਇੱਕ ਦੁਪਾਸ਼ੀਆ ਹੈ ਜਿਹੜਾ ਦੋਵਾਂ ਦੀ ਬੋਲੀ ਸਮਝਦਾ, ਜੀਵ ਆਤਮਾ ਦੀ ਵੀ ਤੇ ਪਰਮਾਤਮਾ ਦੀ ਵੀ, ਉਹ ਫਿਰ ਮੇਲ ਕਰਾਉਂਦਾ। ਮਹਾਂਕਵੀ ਜੀ ਨੂੰ ਪੁੱਛਿਆ, ਮਹਾਰਾਜ ਉਹ ਕੌਣ ਹੈ ਜਿਹੜਾ ਦੁਪਾਸ਼ੀਆ ਵਿੱਚ ਜੀਵ ਆਤਮਾ ਤੇ ਪਰਮਾਤਮਾ ਦਾ ਮੇਲ ਕਰਾਉਂਦਾ ਦੋਨਾਂ ਦਾ, ਉਹ ਕੌਣ ਹੈ? ਤੇ ਭਾਈ ਸਾਹਿਬ ਕਹਿੰਦੇ ਹੈ ਕਿ ਉਹ ਹੈ ਚਾਰ ਅੱਖਰਾਂ ਦਾ ਇਹ ਗੁਰਮੰਤਰ ਵਾਹਿਗੁਰੂ। ਵਾਹਿਗੁਰੂ ਦੁਪਾਸ਼ੀਆ ਬਣ ਕੇ ਜੀਵ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਕਰਾ ਦਿੰਦਾ ਹੈ, ਦੋਨਾਂ ਦਾ ਮੇਲ ਕਰਾ ਦਿੰਦਾ ਹੈ। ਜੀਵ ਆਤਮਾ ਔਰ ਪਰਮਾਤਮਾ ਦੋਵੇਂ ਮਿਲ ਜਾਂਦੇ ਹਨ, ਇਸ ਵਾਹਿਗੁਰੂ ਸ਼ਬਦ ਦੀ ਬਰਕਤ ਨਾਲ।
ਗਾਹਕ ਜੇ ਅਪਵਰਗ ਕੇ ਭਲੇ ਦਲਾਲ ਵਿਚਾਰ,
ਜਿਹੜੇ ਅਪਵਰਗ ਦੇ ਗਾਹਕ ਹੁੰਦੇ ਆ ਮੁਕਤੀ ਦੇ, ਉਹ ਇਸ ਨਾਮ ਨੂੰ ਭਲਾ ਦਲਾਲ ਜਾਣ ਕੇ, ਵੀ ਵਿੱਚ ਮੇਲ ਕਰਾਉਂਦਾ ਨਾ ਜੀਵਾਤਮਾ ਦਾ ਤੇ ਪਰਮਾਤਮਾ ਦਾ, ਧਰਮ ਦਲਾਲ ਵਾਲੀ ਖੇਡ ਹੈ, ਉਹ ਏਦਾਂ ਮੇਲ ਕਰਾ ਦਿੰਦਾ ਤੇ ਇਹਦੇ ਨਾਲ ਮਿਲ ਕੇ ਮੁਕਤੀ ਰੂਪੀ ਸੌਦਾ ਵਿਹਾਜਦੇ ਹਨ ਗੁਰਮੁਖ ਪਿਆਰੇ।
ਭਵ ਬੰਧਨ ਕੇ ਆਮ ਕੋ ਆਖੇ ਭੇਖ ਜਚਾਰ,
ਕਹਿੰਦੇ ਜੀਵ ਦੇ ਸੰਸਾਰ ਦੇ ਜਿੰਨੇ ਬੰਧਨ ਨੇ, ਜਿਹਨਾਂ ਵਿੱਚ ਇਹ ਬੰਧਾਏ ਮਾਨ ਹੈ, ਇਹਨੂੰ ਸਮਝ ਲਓ ਆਮ। ਆਮ ਕਹਿੰਦੇ ਨੇ ਰੋਗ ਨੂੰ, ਸਾਨੂੰ ਜਿਹੜੇ ਬੰਧਨ ਪਏ ਹੋਏ ਨੇ, ਇਹ ਜਿੰਨੇ ਵੀ ਬੰਧਨ ਨੇ ਕਰਮਾਂ ਦੇ ਬੰਧਨ ਨੇ, ਤਾਂ ਹੀ ਤਾਂ ਬੰਦਾ ਕਹਿੰਦੇ ਆ, ਸਾਨੂੰ ਬੰਦਾ ਕਹਿੰਦੇ ਨੇ, ਇਹ ਬੰਦਾ ਬੰਦਾ ਜਿਹੜਾ ਬੰਨਿਆ ਹੋਇਆ ਕਰਮਾਂ ਦਾ। ਤੂੰ ਜੀਵ ਜਿਹੜਾ ਆਪਣੇ ਕਰਮਾਂ ਦੇ ਬੰਧਨ ਵਿੱਚ ਬੰਨਿਆ ਹੋਇਆ, ਇਹਨੇ ਰੋਗ, ਇਹਨਾਂ ਰੋਗਾਂ ਦੀ ਦਵਾਈ ਹੈ ਚਾਰ ਅੱਖਰ ਵਾਹਿਗੁਰੂ। ਭੇਖਜ ਕਹਿੰਦੇ ਨੇ ਦਵਾਈ ਨੂੰ, ਇਹ ਜਿਹੜੇ ਚਾਰ ਅਕਸ਼ਰ ਨੇ ਵਾਹਿਗੁਰੂ ਸ਼ਬਦ ਦੇ, ਇਹ ਸਾਨੂੰ ਜਿਹੜੇ ਬੰਧਨ ਪਏ ਹੋਏ ਨੇ, ਉਹਨਾਂ ਬੰਧਨਾਂ ਰੂਪੀ ਬਿਮਾਰੀ ਦੀ ਔਸ਼ਧੀ ਹੈ, ਦਵਾਈ ਹੈ ਇਹ ਚਾਰ ਅਕਸ਼ਰ ਵਾਹਿਗੁਰੂ।
ਭ੍ਰਮ ਤਮ ਕੋ ਸਮ ਭਾਨ ਕੇ ਦੇਤ ਸਬਤ ਉਰਟਾਰ,
ਭਰਮ ਰੂਪੀ ਹਨੇਰੇ ਨੂੰ ਇਹ ਅੱਖਰ ਸੂਰਜ ਵਾਂਗੂ ਹਿਰਦੇ ਚੋਂ, ਸਪਤ ਦਾ ਮਤਲਬ ਬੜੀ ਛੇਤੀ ਦੂਰ ਕਰ ਦਿੰਦੇ। ਹਨੇਰਾ ਦੂਰ ਕਰਨ ਦਾ ਹੋਰ ਕੋਈ ਸਾਧਨ ਨਹੀਂ ਹੈ, ਕੇਵਲ ਇੱਕੋ ਸਾਧਨ ਹੈ ਪ੍ਰਕਾਸ਼। ਤੁਸੀਂ ਕਈਆਂ ਤੇ ਟੋਕਰੀਆਂ ਨਾਲ ਹਨੇਰਾ ਭਰ ਭਰ ਕੇ ਬਾਹਰ ਨਹੀਂ ਸੁੱਟ ਸਕਦੇ, ਬੁੱਕਾ ਭਰ ਭਰ ਕੇ ਹਨੇਰਾ ਬਾਹਰ ਨਹੀਂ ਸੁੱਟ ਸਕਦੇ, ਇੱਕੋ ਇੱਕੋ ਸਾਧਨ ਹੈ, ਉਹ ਹੈ ਪ੍ਰਕਾਸ਼। ਜਿੰਨਾ ਮਰਜ਼ੀ ਪੁਰਾਣਾ ਹਨੇਰਾ ਹੋਵੇ ਦੂਰ ਹੋ ਜਾਂਦਾ। ਇਸੇ ਤਰ੍ਹਾਂ ਸਾਡੇ ਅੰਦਰ ਜਿਹੜਾ ਅਵਿਦਿਆ ਤੇ ਅਗਿਆਨ ਦਾ ਹਨੇਰਾ ਹੈ, ਉਸ ਹਨੇਰੇ ਨੂੰ ਵਾਹਿਗੁਰੂ ਸ਼ਬਦ ਦੇ ਜਿਹੜੇ ਚਾਰ ਅਕਸ਼ਰ ਨੇ ਬੜੀ ਛੇਤੀ ਦੂਰ ਕਰ ਦਿੰਦੇ ਹਨ, ਬੜੀ ਛੇਤੀ ਅੰਧਕਾਰ ਤੇ ਹਨੇਰੇ ਨੂੰ ਦੂਰ ਕਰਦੇ ਹਨ।
ਚੋਪਈ ਜੇ ਭਵ ਸਾਵਜ ਕਰੇ ਅਤੰਕਾਰ,
ਜਿਹੜੇ ਸੰਸਾਰ ਦੇ ਹਾਥੀ ਤੋਂ ਜਿਵੇਂ ਡਰ ਮੰਨੀ ਦਾ ਨਾ, ਹਾਥੀ ਭੈ ਪੀਤ ਕਰਦਾ ਹੈ, ਇਸੇ ਤਰ੍ਹਾਂ ਸੰਸਾਰ ਦੇ ਜਿਹੜੇ ਪਾਪ ਕਰਮ ਨੇ, ਉਹ ਜੀਵ ਨੂੰ ਹਾਥੀਆਂ ਵਾਂਗੂ ਦੋਂਦੇ ਆ, ਭੰਨਦੇ ਆ, ਤੋੜਦੇ ਆ।
ਨਾਮ ਕਿਹੇਰੀ ਤਕੈ ਸੋ ਅੰਕਾਰ,
ਕਹਿੰਦੇ ਉਹ ਇਹ ਪਾਪ ਕਰਮਾਂ ਰੂਪੀ ਹਾਥੀਆਂ ਤੋਂ ਡਰ ਕੇ ਵਾਹਿਗੁਰੂ ਨਾਮ ਰੂਪੀ ਬੱਬਰ ਸ਼ੇਰ ਦੀ ਸ਼ਰਨ ਤੱਕਦੇ ਨੇ ਗੁਰਸਿੱਖ, ਕਿਉਂਕਿ ਸ਼ੇਰ ਦੀ ਪਨਾਹ ਵਿੱਚ ਗਿਆ ਹਾਥੀਆਂ ਦਾ ਡਰ ਨਹੀਂ ਰਹਿੰਦਾ। ਪਾਪ ਕਰਮ ਰੂਪੀ ਹਾਥੀਆਂ ਤੋਂ ਭੈ ਭੀਤ ਹੋ ਕੇ ਗੁਰਸਿੱਖ ਨਾਮ ਰੂਪੀ ਬੱਬਰ ਸ਼ੇਰ ਦੀ ਸ਼ਰਨ ਚ ਜਾ ਪਹੁੰਚੇ ਹਨ।
ਜੇ ਨਰ ਗ੍ਰਸੇ ਕਲੂਖ ਅਹੇਸ਼ਾ,
ਜਿਹਨਾਂ ਸੰਸਾਰ ਦੇ ਜੀਵਾਂ ਨੂੰ ਪਾਪ ਕਰਮ ਰੂਪੀ ਕਲੁਖ, ਕਲੁਖ ਪਾਪ, ਉਹ ਸੱਪ ਵਾਂਗੂ ਵਲੇਡੇ ਪਾਈ ਬੈਠੇ ਹਨ।
ਜਾਏ ਸ਼ਰਨ ਸੋ ਨਾਮ ਖਗੇਸ਼ਾ,
ਉਹ ਇਹਨਾਂ ਸੱਪ ਰੂਪੀ ਬੰਧਨਾਂ ਤੋਂ ਮੁਕਤ ਹੋਣ ਲਈ ਨਾਮ ਰੂਪੀ ਖਗੇਸ਼ ਦੀ ਸ਼ਰਨ ਚਲੇ ਜਾਂਦੇ ਹਨ। ਗਰੁੜ ਸੱਪਾਂ ਦਾ ਵੈਰੀ ਹੁੰਦਾ ਨਾ, ਇਸ ਤਰ੍ਹਾਂ ਨਾਮ ਪਾਪਾਂ ਦਾ ਵੈਰੀ ਹੈ। ਨਾਮ ਦੇ ਪ੍ਰਤਾਪ ਨੂੰ ਵੇਖ ਕੇ ਸਾਰੇ ਪਾਪ ਦਗਧ ਹੋ ਕੇ ਸੜ ਕੇ ਝੜ ਜਾਂਦੇ ਹਨ। ਤੋ ਜਿਹਨਾਂ ਨੂੰ ਪਾਪ ਕਰਮਾਂ ਰੂਪੀ ਸੱਪਾਂ ਨੇ ਵਿਹੜਿਆ ਹੋਇਆ ਸੀ, ਉਹ ਨਾਮ ਰੂਪੀ ਖਗੇਸ਼ ਦੀ ਸ਼ਰਨ ਗਏ ਔਰ ਇਹਨਾਂ ਸਰਪਾਂ ਤੋਂ ਤਿਨਾਂ ਦਾ ਉਧਾਰ ਹੋ ਗਿਆ।
ਭਵ ਸਾਗਰ ਮੇਂ ਖਾਤ
ਤੋਂ ਤਰਦਾ ਹੈ,
ਸਿਮਰਨ ਮੈਂ ਕਿਛ ਖਰਚ ਨਾ ਖੇਦਾ,
ਕਹਿੰਦੇ ਦੱਸੋ ਖਾ ਭਲੇ ਪੁਰਸ਼ੋ, ਵਾਹਿਗੁਰੂ ਵਾਹਿਗੁਰੂ ਜਪਦਿਆਂ ਕਿਹੜਾ ਤੁਹਾਡਾ ਕੁਝ ਖਰਚ ਪਿਆ ਹੁੰਦਾ ਹੈ? ਦੱਸੋ ਕੋਈ ਤਕਲੀਫ ਹੁੰਦੀ ਹੈ ਵਾਹਿਗੁਰੂ ਕਹਿੰਦੇ ਆ? ਕੋਈ ਕੋਈ ਬੜੀ ਵੱਡੀ ਮੁਸ਼ਕਤ ਤਾਂ ਨਹੀਂ ਹੈ ਵੀ ਤੁਸੀਂ ਪੁੱਠੇ ਲਟਕੇ ਵਾਹਿਗੁਰੂ ਕਹਿਣਾ? ਵਾਹਿਗੁਰੂ ਕਹਿੰਦੇ ਆ, ਕਿਉਂ ਤੁਸੀਂ ਕਹਿੰਦੇ ਭਾਈ ਏਦਾਂ ਆਲਸ ਕਰਦੇ ਹੋ? ਵਾਹਿਗੁਰੂ ਕਹਿੰਦੇ ਆ, ਕਿਹੜਾ ਕੋਈ ਖੇਦ ਹੈ, ਕਿਹੜਾ ਕੋਈ ਤੁਹਾਡਾ ਖਰਚ ਲੱਗਦਾ ਪੱਲਿਓ? ਬਸ ਰਸਨਾ ਤੋਂ ਜਪਣਾ ਹੀ ਹੈ ਨਾ, ਕੰਮ ਕਾਰ ਕਰਦਿਆਂ, ਸੰਗਤ ਕਰਦਿਆਂ, ਤੁਰਦਿਆਂ ਫਿਰਦਿਆਂ ਵਾਹਿਗੁਰੂ ਵਾਹਿਗੁਰੂ। ਦੱਸੋ ਕਿਹੜਾ ਕੋਈ ਜ਼ੋਰ ਲੱਗਦਾ ਹੈ, ਕਿਹੜਾ ਕੋਈ ਤਾਣ ਲੱਗ ਰਿਹਾ, ਖੇਦ ਲੱਗ ਰਿਹਾ ਸਰੀਰ ਦਾ, ਜਾਂ ਫਿਰ ਕਿਹੜਾ ਕੋਈ ਖਰਚ ਲੱਗ ਰਿਹਾ
ਹੈ। ਸੁਖੇਨ ਸੁਖ ਦਾਨ ਅਛੇ ਦਾ,
ਵਾਹਿਗੁਰੂ ਜਪਣਾ ਸੌਖਾ ਹੈ ਜਿਸ ਦੇ ਜਪਦਿਆਂ ਤੁਹਾਨੂੰ ਸੁਖ ਦਾ ਦਾਨ ਪ੍ਰਾਪਤ ਹੋਣਾ। ਗੁਰਮੁਖਾਂ ਲਈ ਸੌਖਾ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਗੁਰਮੁਖਾਂ ਲਈ ਸੌਖਾ ਜਪਣਾ, ਪਰ ਮਨਮੁਖਾਂ ਲਈ ਆਖਣ ਔਖਾ ਸਾਛਾ ਨਾਓ। ਉਹਨਾਂ ਲਈ ਆਖਣਾ ਔਖਾ, ਉਹਨਾਂ ਕੋਲੋਂ ਇੱਕ ਵਾਰੀ ਵੀ ਨਹੀਂ ਕਹਿ ਹੁੰਦਾ। ਗੁਰਮੁਖਾਂ ਲਈ ਸੁਖੇਨ ਹੈ, ਉਹ ਜਪਦੇ ਹੈ, ਪਰ ਮਨਮੁਖਾਂ ਲਈ ਸੌਖਾ ਨਹੀਂ, ਉਹਨਾਂ ਲਈ ਔਖਾ ਹੈ।
ਦੋਹਰਾ ਸੁੰਦਰ ਸਤਿਗੁਰ ਕੀ ਕਥਾ, ਗੁਣ ਮੰਦਰ ਸੁਖ ਕੰਦ।
ਇੱਥੇ ਤੱਕ ਮੰਗਲ ਚੱਲੇ ਨੇ, ਹੁਣ ਕਥਾ ਦੀ ਭੂਮਿਕਾ ਵੱਜਣ ਲੱਗੀ ਹੈ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਦੀ। ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਗੁਣਾਂ ਦਾ ਮੰਦਰ ਹੈ, ਗੁਣ ਮੰਦਰ, ਸਾਰੇ ਗੁਣ। ਗੁਰੂ ਨਾਨਕ ਸਾਹਿਬ ਦੀ ਜਿਵੇਂ ਜਿਵੇਂ ਕਥਾ ਸੁਣੋਗੇ, ਗੁਣ ਅੰਦਰ ਆਉਣਗੇ ਹਿਰਦੇ ਚ। ਸਾਰੀ ਕਥਾ ਹੀ ਗੁਣਾਂ ਵਾਲੀ ਹੈ ਸਤਿਗੁਰਾਂ ਦੀ, ਬਚਨ ਵੀ ਗੁਣਾਂ ਵਾਲੇ, ਇਤਿਹਾਸ ਵੀ ਗੁਣਾਂ ਵਾਲਾ। ਗੁਰੂ ਨਾਨਕ ਸਾਹਿਬ ਦੀ ਕਥਾ ਗੁਣਾਂ ਦਾ ਮੰਦਰ ਹੈ। ਫਿਰ ਸੁਖ ਕੰਦ, ਸੁੱਖਾਂ ਦਾ ਮੂਲ ਵੀ ਹੈ। ਗੁਰੂ ਨਾਨਕ ਸਾਹਿਬ ਦੀ ਕਥਾ ਸੁਣ ਕੇ ਮਨ ਨੂੰ ਸੁਖ ਪ੍ਰਾਪਤ ਹੁੰਦਾ ਹੈ, ਮਨ ਨੂੰ ਸਕੂਨ ਪ੍ਰਾਪਤ ਹੁੰਦਾ ਹੈ।
ਵਰਨਨ ਤਿਸ ਕੋ ਅਬ ਕਰੋ ਹੋਵੇ ਬਿਘਨ ਨਿਕੰਦ।
ਕਹਿੰਦੇ ਮੈਂ ਵਰਣਨ ਕਰਦਾ ਹਾਂ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਨੂੰ, ਔਰ ਨਾਲ ਬੇਨਤੀ ਕਰਦਾ ਮਹਾਰਾਜ ਇਸ ਕਥਾ ਨੂੰ ਵਰਣਨ ਕਰਦਿਆਂ ਆਉਣ ਵਾਲੇ ਜਿਤਨੇ ਬਿਘਨ ਨੇ ਉਹਨਾਂ ਬਿਘਨਾਂ ਦਾ ਨਿਵਾਰਨ ਕਰਿਓ। ਇਸ ਕਥਾ ਨੂੰ ਵਰਣਨ ਕਰਦਿਆਂ ਜਿਹੜੇ ਬਿਘਨ ਆਉਂਦੇ ਆ, ਕਈ ਪ੍ਰਕਾਰ ਦੇ ਬਿਘਨ ਨੇ ਮਹਾਰਾਜ, ਉਹਨਾਂ ਬਿਘਨਾਂ ਦਾ ਨਿਵਾਰਨ ਕਰਿਓ। ਆਨੰਦ ਸਹਿਤ, ਖੇੜੇ ਸਹਿਤ ਆਪਣੀ ਪਵਿੱਤਰ ਅੰਮ੍ਰਿਤਮਈ ਕਥਾ ਉਹ ਸਾਡੇ ਕੋਲੋਂ ਕਥਨ ਕਰਵਾ ਲਿਓ। ਸਰੋਤਿਆਂ ਨੇ ਬੇਨਤੀ ਕਰਨੀ ਹੈ ਮਹਾਰਾਜ, ਕਿਰਪਾ ਕਰਿਓ ਕਿ ਆਨੰਦ ਸਹਿਤ ਬਿਨਾਂ ਵਿਘਨ ਤੋਂ ਸਾਡੇ ਕੋਲੋਂ ਆਪਣੀ ਕਥਾ ਸਰਵਣ ਕਰਵਾ ਲਿਓ। ਹਾਂਜੀ,
ਸ਼੍ਰੀ ਨਾਨਕ ਸੋ ਪ੍ਰਕਾਸ਼ ਮੈਂ ਕਹੋ ਕਥਾ ਏ ਆਦਿ।
ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਕਥਾ, ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦੀ ਜਿਹੜੀ ਕਥਾ ਹੈ, ਆ 19 ਨਵੰਬਰ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਪੁਰਬ ਦਿਹਾੜਾ ਆ ਰਿਹਾ ਹੈ, ਤੋ ਸਤਿਗੁਰਾਂ ਦੀ ਕਥਾ ਵੀ ਆਰੰਭ ਹੋ ਰਹੀ ਹੈ। ਤੋ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਦੀ ਕਥਾ ਮੈਂ ਪਹਿਲਾਂ ਕਹਾਂਗਾ।
ਅੰਗਦ ਬਾਲੇ ਕੋ ਮਿਲਨ ਪੁਨ ਤਿਨ ਕੋ ਸੰਵਾਦ।
ਕਿਵੇਂ ਭਾਈ ਸਾਹਿਬ, ਭਾਈ ਬਾਲਾ ਜੀ ਜਗਤ ਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਆ ਕੇ ਮਿਲੇ, ਔਰ ਉਹਨਾਂ ਦਾ ਆਪਸੀ ਸੰਵਾਦ ਹੋਇਆ। ਆਪਸੀ ਮੁਲਾਕਾਤ ਤੋਂ ਬਾਅਦ ਜਿਹੜੀਆਂ ਆਪਸੀ ਗੱਲਾਂ ਬਾਤਾਂ ਹੋਈਆਂ, ਸੰਵਾਦ ਹੋਇਆ, ਕਿਉਂਕਿ ਇਹ ਸਾਰੀ ਕਥਾ ਭਾਈ ਬਾਲਾ ਜੀ ਦੇ ਮੁੱਖੋਂ ਕਰਾਈ ਹੈ ਮਾਂ ਕਵੀ ਜੀ ਨੇ। ਜਨਮ ਸਾਖੀਆਂ ਵਿੱਚ ਇੱਕ ਜਨਮ ਸਾਖੀ ਹੈ, ਭਾਈ ਬਾਲੇ ਵਾਲੀ ਜਨਮ ਸਾਖੀ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਹੀ ਸਾਰਾ ਅਨੁਵਾਦ ਹੈ ਇਨ ਬਿਨ। ਇਸ ਕਰਕੇ ਕਹਿੰਦੇ ਭਾਈ ਬਾਲਾ ਜੀ ਔਰ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਮੇਲ ਤੋਂ ਜੋ ਉਹਨਾਂ ਦਾ ਆਪਸੀ ਸੰਵਾਦ ਹੋਇਆ, ਮੈਂ ਉਹ ਵੀ ਕਹਾਂਗਾ।
ਚੋਪਈ ਪੁਨ ਸ਼੍ਰੀ ਨਾਨਕ ਜਨਮ ਸੁਹਾਵਾ।
ਫਿਰ ਮੈਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਕਿਵੇਂ ਹੋਇਆ, ਕਿੱਥੇ ਹੋਇਆ, ਉਹ ਵਰਣਨ ਕਰਾਂਗਾ।
ਸ਼ਿਸ਼ ਲੀਲਾ ਬੋ ਨਰਨ ਦਿਖਾਵਾ।
ਸਤਿਗੁਰਾਂ ਦੀ ਬਾਲ ਲੀਲਾ ਸਰਵਣ ਕਰਾਵਾਂਗੇ ਤੁਹਾਨੂੰ, कि मेरे सतगुरु गुरु नानक साहब ने बाल रूप धार के किवें लीला विखाई है संसार दे जीवन, किवें मझियां चारियां ने, किवें सुकियां खेतियां हरियां कीतियां ने, किवें पांधे नूं उपदेश दिता है, किवें मेरे साहब जी ने काजी नूं उपदेश दे के नवाजिया है। वह सारी कथा मेरे साहब दी बाल लीला दी कथा, इहनूं बाल कांड ही कह सकते हाँ। जो सतगुरु सच्चे पातशाह ने बाल रूप विच चोज कीते ने, वह मैं फिर आप जी नूं सरवण करावांगा।
कहो कथा किए मोदी खाना,
बाल लीला तो बाद मैं कहांगा मोदी खाने दा प्रसंग। सुल्तानपुर साहब दी धरती ते जो मेरे साहब ने मोदी खाना चलाया, तेरा तेरह तोलिया, अनेक जीवां दी कल्याण कीती, भाई भगीरथ वर्गे, भाई मन सुख वर्गे अनेक गुरसिखां नूं नवाजिया, ਉਹ ਕਥਾ ਕਹਾਂਗਾ।
ਤੈਂ ਤਜ ਦੇਸ਼ ਬਿਲੋ ਕੇ ਨਾਨਾ,
ਤੇ ਸੁਲਤਾਨਪੁਰ ਸਾਹਿਬ ਤੋਂ ਜਿਵੇਂ ਗੁਰੂ ਬਾਬਾ ਜੀ ਨੇ ਉਦਾਸੀ ਧਾਰਨ ਕੀਤੀ ਔਰ ਅਨੇਕਾਂ ਦੇਸ਼ਾਂ ਦੇਸ਼ਾਂਤਰਾਂ ਦਾ ਰਟਨ ਕੀਤਾ। ਅੱਜ ਕੱਲ੍ਹ ਮੀਲ ਮਾਪਣ ਲੱਗ ਪਏ ਹਨ ਕਿ ਇੰਨੇ ਮੀਲਾਂ ਦਾ ਪੰਧ ਗੁਰੂ ਸਾਹਿਬ ਨੇ ਤੈਅ ਕੀਤਾ, ਇੰਨੇ ਹਜ਼ਾਰ ਜਾਂ ਇੰਨੇ ਲੱਖ ਗਿਣਤੀਆਂ ਮਿਣਤੀਆਂ ਕਰਦੇ ਹੈ, ਪਰ ਗੁਰਸਿੱਖ ਐਸੀ ਗਿਣਤੀ ਮਿਣਤੀ ਨਹੀਂ ਕਰਦਾ ਨਾ ਉਹਦੇ ਤੇ ਯਕੀਨ ਕਰਦਾ। ਅੱਜ ਵੀ ਬਹੁਤ ਸਾਰੀਆਂ ਧਰਤੀਆਂ ਐਸੀਆਂ ਨੇ ਜਿੱਥੇ ਤੱਕ ਅਸੀਂ ਨਹੀਂ ਪਹੁੰਚ ਸਕੇ, ਉੱਥੇ ਗੁਰੂ ਬਾਬੇ ਨੇ ਜਾ ਕੇ ਜੀਵਾਂ ਦੀ ਕਲਿਆਣ ਕੀਤੀ ਹੈ। ਕਿੱਥੇ ਕਿੱਥੇ ਮਿਣਤੀਆਂ ਗਿਣਤੀਆਂ ਕਰੋਗੇ ਭਾਈ? ਤੁਸੀਂ ਇੱਥੋਂ ਗਿਣ ਲਓਗੇ ਨਾ ਵੀ ਸੁਲਤਾਨਪੁਰ ਸਾਹਿਬ ਤੋਂ ਜਿਉਂ ਗਏ ਪੂਰਬ ਦੀ ਉਦਾਸੀ ਨੂੰ, ਉਹ ਆਸਾਮ ਤੱਕ ਪਹੁੰਚੇ, ਉੱਥੋਂ ਬੰਗਾਲ ਨੂੰ ਗਏ, ਉੱਧਰੋਂ ਦੱਖਣ ਦਿਸ਼ਾ ਨੂੰ ਗਏ, ਇੱਧਰ ਮੱਕੇ ਤੱਕ, ਇਹੀ ਗਿਣੋਗੇ ਨਾ? ਉੱਧਰ ਰੋਮ ਦੇ ਇਲਾਕੇ 'ਚ ਗਏ ਨੇ, ਰੂਸ ਦੇ ਇਲਾਕੇ ਵਿੱਚ ਵਿਚਰੇ ਨੇ, ਜੋ ਜੋ ਤੁਹਾਡੇ ਕੋਲ ਜਿੱਥੇ ਜਿੱਥੇ ਪਹੁੰਚੇ ਹੋ। ਬਹੁਤ ਧਰਤੀਆਂ ਐਸੀਆਂ ਨੇ ਜਿੱਥੇ ਥਾਲੇ ਤੱਕ ਸਾਇੰਸ ਵੀ ਨਹੀਂ ਪਹੁੰਚੀ, ਮਨੁੱਖ ਨਹੀਂ ਪਹੁੰਚਿਆ। ਥੋੜ੍ਹੇ ਥੋੜ੍ਹੇ ਚਿੰਨ ਵੇਖਦੇ ਆ ਵੀ ਏਲੀਅਨ ਹੁੰਦੇ ਆ, ਦੂਜੇ ਗ੍ਰਹਿਆਂ ਦੇ ਵਿੱਚ ਹੁੰਦੇ ਆ, ਉਹਨਾਂ ਦੇ ਚਿੰਨ ਦਿਸਦੇ ਆ, ਉੱਥੇ ਨਹੀਂ ਪਹੁੰਚ ਸਕੇ। ਪਰ ਮੇਰੇ ਗੁਰੂ ਬਾਬਾ ਨੇ ਸੰਸਾਰ ਦਾ ਕੋਈ ਕੋਨਾ ਨਹੀਂ ਛੱਡਿਆ ਜਿੱਥੇ ਨਾ ਗਏ ਹੋਣ। ਲਿਖਦਾ ਹੈ ਉਹ ਆ ਕੇ ਦਸਤਗੀਰ ਦਾ ਪੁੱਤਰ ਕਹਿੰਦਾ ਦਸਤਗੀਰ ਨੂੰ, ਕਹਿੰਦਾ ਅੱਬਾ ਕੀ ਕਹਾਂ, ਲੱਖਾਂ ਪਤਾਲ ਲੱਖਾਂ ਆਕਾਸ਼ ਵੇਖ ਕੇ ਆਇਆ, ਜਿੱਥੇ ਗਿਆ ਉੱਥੇ ਹੀ ਇਹਨਾਂ ਦੀ ਸੰਗਤ ਸੀ। ਜੈ ਕਹਿ ਸੰਗਤ ਇਨ ਕੀ ਹੇਰੀ, ਕਿਵੇਂ ਮਾਪੋਗੇ ਇੰਨੇ ਮੀਲ ਤੈਅ ਕੀਤਾ ਪੈਂਡਾ। ਉਹ ਕਿੱਥੇ ਕਾਕ ਪਸੁੰਡ ਨੂੰ ਜਾ ਕੇ ਤਾਰਦੇ ਹੈ, ਧਰੂ ਨੂੰ ਜਾ ਕੇ ਦਰਸ਼ਨ ਦਿੰਦੇ ਆ, ਉੱਥੇ ਤੱਕ ਕਿਵੇਂ ਤੁਹਾਡੇ ਪੈਮਾਨੇ ਕਿਲੋਮੀਟਰਾਂ ਜਾਂ ਮੀਲਾਂ ਦੇ ਪੰਧ ਨਾਪੋਗੇ, ਕਿਵੇਂ ਉੱਥੇ ਤੱਕ ਪਹੁੰਚੋਗੇ? ਭਾਈ ਅੰਤ ਪਾਉਣ ਦਾ ਯਤਨ ਨਹੀਂ ਕਰਨਾ ਚਾਹੀਏ, ਨਾ ਹੀ ਮੇਰੇ ਸਾਹਿਬ ਦਾ ਅੰਤ ਪਾਇਆ ਜਾ ਸਕਦਾ ਹੈ। ਅੰਤ ਨਾ ਪਾਵਤ ਦੇਵ ਸਭੈ ਮੁਨੀਂਦਰ ਮਹਾ ਸ਼ਿਵ ਜੋਗ ਕਰੀ, ਅੰਤ ਨਹੀਂ ਪਾਇਆ ਜਾ ਸਕਦਾ। ਤੋ ਕਿਵੇਂ ਪਾਤਸ਼ਾਹ ਨੇ ਤਿਹ ਤਜ ਦੇਸ਼ ਬਿਲੋਕੇ ਨਾਨ, ਸੁਲਤਾਨਪੁਰ ਸਾਹਿਬ ਤੋਂ ਚੱਲ ਕੇ ਅਨੇਕਾਂ ਦੇਸ਼ਾਂ ਦੇਸ਼ਾਂਤਰਾਂ ਦਾ ਸਤਿਗੁਰਾਂ ਨੇ ਰਟਨ ਕੀਤਾ, ਮੈਂ ਉਹ ਵੀ ਸੁਣਾਵਾਂਗਾ।
ਜੈ ਤੈ ਸਿੱਖੀ ਰੀਤ ਚਲਾਈ,
ਜਿੱਥੇ ਕਿੱਥੇ ਸਿੱਖੀ ਦੀ ਰੀਤ ਚਲਾਈ, ਜਿੱਥੇ ਗਏ ਗੁਰਸਿੱਖੀ ਦੀ ਰੀਤ ਚਲਾਈ, ਅਨੇਕਾਂ ਜੀਵਾਂ ਦੀ ਕਲਿਆਣ ਕੀਤੀ। ਕਿੱਥੇ ਕੌਡੇ ਵਰਗੇ, ਭੂਮੀਏ ਵਰਗੇ, ਨੂਰ ਸ਼ਾਹ ਜਾਦੂਗਰਡੀਆਂ, ਕਿਤਨੇ ਕੁ ਕਿੰਨਿਆਂ ਕੁ ਦੀ ਗੱਲ ਕਰੀਏ, ਕਿੰਨੇ ਕੁ ਦਾਨਵ, ਕਿੰਨੇ ਕੁ ਰਾਕਸ਼, ਕਿੰਨੇ ਕੁ ਦੇਵਤੇ, ਕਿੰਨੇ ਕੁ ਨਰ, ਕਿੰਨੇ ਕੁ ਪਸ਼ੂ, ਕਿੰਨੇ ਕੁ ਪ੍ਰੇਤ, ਕਿਤਨੇ ਕੁ ਪੰਛੀ ਤੇ ਕਿਤਨੇ ਕੁ ਪੱਥਰ ਨੇ ਜਿਹੜੇ ਗੁਰੂ ਨਾਨਕ ਸਾਹਿਬ ਨੇ ਤਾਰ ਦਿੱਤੇ ਨੇ। ਕਿੱਥੋਂ ਤੱਕ ਗਿਣਤੀ ਮਿਣਤੀ ਕਰਾਂਗੇ?
ਪੁਰ ਕਰ ਤਾਰ ਬਸੇ ਪੁਨਿਆਈ,
ਅਖੀਰ ਨੂੰ ਗੁਰੂ ਬਾਬਾ ਜੀ ਸ੍ਰੀ ਕਰਤਾਰਪੁਰ ਸਾਹਿਬ ਆਣ ਬਿਰਾਜੇ, ਤੇ ਫਿਰ ਪੈਰ ਸੰਸਾਰੀ ਕੱਪੜੇ, ਫਿਰ ਆ ਕੇ ਹਲ ਜੋੜਿਆ, ਆਪ ਹਲ ਜੋੜ ਕੇ ਕਿਰਤ ਕੀਤੀ ਔਰ ਹੌਕਾ ਦਿੱਤਾ। ਇਸੇ ਕਰਕੇ ਤਾਂ ਸਾਡੇ ਕਿਸਾਨ ਵੀਰ ਆਪਣੇ ਹੱਕ ਲੈਣ ਬੈਠੇ ਆ, ਉਹ ਕਹਿੰਦੇ ਅਸੀਂ ਇਹ ਭੂਮੀ ਕਿਵੇਂ ਛੱਡ ਦਈਏ ਜਿੱਥੇ ਗੁਰੂ ਨਾਨਕ ਸਾਹਿਬ ਨੇ ਹਲ ਵਾਹ ਕੇ ਆਪਣਾ ਪਸੀਨਾ ਇਹਦੇ ਵਿੱਚ ਸਿੰਚਿਆ। ਇਹ ਭੂਮੀ ਅਸੀਂ ਕਿਵੇਂ ਤਿਆਗ ਦੇਈਏ, ਖੋੜਾ ਚਾਹੁੰਦੇ ਹਨ ਕਿਵੇਂ ਤਿਆਗ ਦੇਈਏ। ਗੁਰੂ ਬਾਬੇ ਦੀ ਉਸ ਸੇਧ ਨੂੰ ਉਹਨਾਂ ਨੇ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਹੋਇਆ। ਤੋ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਅਖੀਰਲਾ ਸਮਾਂ ਆਪਣੇ ਜੀਵਨ ਦਾ ਇੱਕ ਦਹਾਕੇ ਦਾ ਸਮਾਂ ਤਕਰੀਬਨ ਉਹਦੇ ਤੋਂ ਵੀ ਵੱਧ ਉਹ ਕਰਤਾਰਪੁਰ ਸਾਹਿਬ ਆ ਕੇ ਮਹਾਰਾਜ ਜੀ ਨੇ ਨਗਰ ਵਸਾਇਆ, ਜੋ ਹੁਣ ਲਹਿੰਦੇ ਪੰਜਾਬ 'ਚ ਚਲਾ ਗਿਆ। ਪੰਜਾਬ ਦੀ ਵੰਡ ਹੋਈ, ਹਿੰਦੁਸਤਾਨ ਦੀ ਵੰਡ ਕਾਹਦੀ ਵੰਡ ਸੀ? ਪੰਜਾਬ ਵੰਡਿਆ ਗਿਆ ਜਿਸ ਵੇਲੇ, ਉਸ ਵੇਲੇ ਪੰਜਾਬ ਦੀ ਵੰਡ ਵੇਲੇ ਮਹਾਰਾਜ ਜੀ ਦਾ ਸਥਾਨ ਉਹ ਪਾਰਲੇ ਪਾਸੇ ਚਲਾ ਗਿਆ। ਲਾਂਘੇ ਬੰਦ ਕਰ ਦਿੱਤੇ ਜਾਂਦੇ, ਜੇ ਖੁੱਲ੍ਹਦੇ ਹੈ ਤੜਫਾਉਂਦੇ ਹੈ ਵੀ ਨਾ ਜਾ ਸਕਣ। ਅਰਦਾਸਾਂ ਕਰਦੇ ਆ ਗੁਰਸਿੱਖ ਮਹਾਰਾਜ, ਜਿਨ੍ਹਾਂ ਤੋਂ ਤੁਹਾਡੇ ਪੰਥ ਨੂੰ ਵਿਛੋੜਿਆ, ਦਰਸ਼ਨ ਦਿਦਾਰੇ ਬਖਸ਼ੋ। ਅਰਦਾਸਾਂ ਕਬੂਲ ਹੋਈਆਂ, ਫਿਰ ਪਾਬੰਦੀਆਂ ਲਾ ਦਿੰਦੇ ਹਨ ਅਨੇਕ ਪ੍ਰਕਾਰ ਦੀਆਂ, ਨਿੱਜੀ ਰੰਜਿਸ਼ਾਂ ਆਪਣੀਆਂ ਹਨ। ਖੈਰ, ਗੁਰੂ ਸਾਹਿਬ ਸਤਿਬੁੱਧੀ ਅਤੇ ਸਮਤ ਪ੍ਰਦਾਨ ਕਰਨ, ਸਤਿਗੁਰਾਂ ਦੇ ਅਸਥਾਨਾਂ ਦੀ ਸੇਵਾ ਸੰਭਾਲ, ਦਰਸ਼ਨ ਦਿਦਾਰੇ ਪੰਥ ਨੂੰ ਹੋਣਗੇ, ਹੁੰਦੇ ਨੇ ਅਤੇ ਹੁੰਦੇ ਰਹਿਣਗੇ। ਸੋ ਉਸ ਕਰਤਾਰਪੁਰ ਸਾਹਿਬ ਨਗਰ ਵਿੱਚ ਆ ਕੇ ਸਤਿਗੁਰੂ ਜੀ ਵਸੇ।
ਸਿੱਖੀ ਪਰਖੀ ਸਿੱਖਣ ਕੀ ਜਬ,
ਜਦੋਂ ਕਰਤਾਰਪੁਰ ਸਾਹਿਬ ਆਏ ਇੱਥੇ, ਸਿੱਖਾਂ ਦੀ ਸਿੱਖੀ ਵੀ ਪਰਖੀ। ਮਹਾਰਾਜ ਅੱਗੇ ਆ ਕੇ ਕਥਾ ਆਵੇਗੀ ਇਹ ਸਾਰੀ, ਕਿਵੇਂ ਸਿੱਖਾਂ ਦੀ ਸਿੱਖੀ ਨੂੰ ਪਰਖਿਆ।
ਸ਼੍ਰੀ ਅੰਗਦ ਕੋ ਤਖਤ ਦਿਓ ਤਬ,
ਔਰ ਪਰਖ ਕਰਕੇ ਕਿਵੇਂ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਤਖਤ ਦਿੱਤਾ, ਗੁਰੂ ਅੰਗਦ ਦੇਵ ਸਾਹਿਬ ਨੂੰ ਗੁਰਿਆਈ ਦਿੱਤੀ।
ਅਸ ਗੁਰ ਕੀਰਤ ਕਰ ਹੋ ਗ੍ਰੰਥ,
ਕਹਿੰਦੇ ਐਸੇ ਗੁਰੂ ਦੀ ਕੀਰਤੀ ਦਾ ਗ੍ਰੰਥ ਹੁਣ ਮੈਂ ਅੱਗੇ ਕਰਾਂਗਾ, ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਲਿਖਾਂਗਾ।
ਸੁਨ ਸੁਖ ਪਾਵੇ ਗੁਰ ਕੋ ਪੰਥ,
ਸਤਿਗੁਰਾਂ ਦਾ ਜਿਹੜਾ ਪੰਥ ਹੈ ਇਸ ਕਥਾ ਨੂੰ ਸੁਣ ਕੇ ਸੁਖ ਪਾਵੇਗਾ, ਸੁਖ ਦੀ ਪ੍ਰਾਪਤੀ ਕਰੇਗਾ ਇਸ ਕਥਾ ਨੂੰ ਸਰਵਣ ਕਰਕੇ। ਗੁਰੂ ਕਾ ਪੰਥ
ਗੁਰ ਕੀਰਤ ਸਰਤਾ ਜਿਵ ਬਰਨੀ,
ਗੁਰੂ ਸਾਹਿਬ ਦੀ ਕੀਰਤੀ ਇਹੋ ਜਿਹੀ ਨਦੀ ਹੈ, ਆਹ ਉਹ ਵੀ ਬੜੀ ਸ੍ਰੇਸ਼ਟ ਉਜਵਲ ਜਲ ਵਾਲੀ ਨਦੀ, ਸਤਿਗੁਰਾਂ ਦੀ ਕੀਰਤੀ ਦੀ ਇਹ ਨਹਿਰ ਹੈ, ਨਦੀ ਹੈ।
ਮੰਗਲ ਕਰਨ ਅਮੰਗਲ ਹਰਨੀ,
ਇਹ ਮੰਗਲ ਪੈਦਾ ਕਰਨ ਵਾਲੀ ਹੈ ਔਰ ਅਮੰਗਲਾਂ ਨੂੰ, ਅਮੰਗਲਾਂ ਦਾ ਨਾਸ਼ ਕਰਨ ਵਾਲੀ ਹੈ, ਭਾਵ ਦੁੱਖਾਂ ਦਾ, ਵਿਘਨਾਂ ਦਾ, ਪਾਪਾਂ ਦਾ ਨਾਸ਼ ਕਰਨ ਵਾਲੀ ਹੈ।
ਦੋਹਰਾ ਭਵ ਬੰਧਨ ਬ੍ਰਿਖ ਕੇ ਸਹਿਤ, ਪਰਮ ਬਿਮੁਖਤਾ ਕੂਲ,
ਕਹਿੰਦੇ ਗੁਰੂ ਸਾਹਿਬ ਜੀ ਦੀ ਜਿਹੜੀ ਇਹ ਕੀਰਤੀ ਰੂਪੀ ਨਦੀ ਮੈਂ ਵਰਣਨ ਕੀਤੀ ਹੈ, ਪਰਮ ਤੇ ਬੇਮੁਖਤਾ, ਇਹ ਦੋ ਕਿਨਾਰੇ ਨੇ ਜਿਹੜੇ ਕਦੇ ਮਿਲ ਨਹੀਂ ਸਕਦੇ ਇਸ ਨਹਿਰ ਵਿੱਚ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਨਹਿਰ ਦੇ ਦੋ ਕਿਨਾਰੇ ਹੁੰਦੇ ਆ, ਕਦੇ ਮਿਲਦੇ ਤਾਂ ਨਹੀਂ, ਪਾਣੀ ਦੇ ਵਿੱਚ ਤਾਂ ਨਹੀਂ ਆ ਕੇ ਮਿਲ ਜਾਂਦੇ, ਉਹ ਵੱਖੋ ਵੱਖਰੇ ਹੀ ਰਹਿੰਦੇ ਆ। ਕਹਿੰਦੇ ਭਰਮ ਤੇ ਬੇਮੁਖਤਾਈ ਦੇ ਜਿਹੜੇ ਉਹ ਦੋ ਕਿਨਾਰੇ ਨੇ ਨਾ, ਗੁਰੂ ਸਾਹਿਬ ਦੀ ਇਸ ਕੀਰਤੀ ਰੂਪੀ ਨਹਿਰ ਦੇ ਵਿੱਚ ਉਹ ਕਦੇ ਮਿਲ ਨਹੀਂ ਸਕਦੇ ਜਿਹੜੇ ਇਸ ਕਥਾ ਨੂੰ ਸੁਣਦੇ ਨੇ। ਨਾ ਉਹਨਾਂ ਅੰਦਰ ਬੇਮੁਖਤਾਈ ਰਹਿੰਦੀ ਹੈ, ਨਾ ਉਹਨਾਂ ਅੰਦਰ ਭਰਮ ਰਹਿੰਦਾ ਹੈ।
ਕਹਿਣ ਸੁਣਨ ਪਰਵਾਹ ਤੇ ਢਾਏ ਉਖਾਰੇ ਮੂਲ,
ਇਸ ਕਥਾ ਨੂੰ ਕਹਿਣ ਤੇ ਸੁਣਨ ਦੇ ਪ੍ਰਵਾਹ ਨਾਲ ਕਹਿੰਦੇ ਉਹ ਬੇਮੁਖਤਾ ਤੇ ਭਰਮ ਰੂਪੀ ਕਿਨਾਰਿਆਂ ਨੂੰ ਤੋੜ ਕੇ ਵਹਾ ਕੇ ਰੱਖ ਦਿੰਦੀ ਹੈ ਕਥਾ।
ਚੋਪਈ ਗੁਰਸਿੱਖਨ ਮੱਜਨ ਹੈ ਜੋਗੂ,
ਗੁਰਸਿੱਖਾਂ ਦੇ ਇਸ਼ਨਾਨ ਕਰਨ ਯੋਗ ਹੈ ਇਹ ਨਦੀ, ਗੁਰੂ ਕੀ ਕੀਰਤੀ ਦੀ ਨਦੀ।
ਗੁਰਸਿੱਖੀ ਸੁਖ ਆਨੰਦ ਭੋਗੋ,
ਗੁਰੂ ਕੀ ਸਿੱਖੀ ਦੇ ਆਨੰਦ ਦੇ ਭੋਗ ਵਾਸਤੇ ਇਹ ਕਥਾ।
ਨਿੰਦਕ ਜੋਨ ਅਸੂਯਾ ਸੈਤੂ,
ਜਿਹੜੇ ਨਿੰਦਕ ਨੇ ਈਰਖਾਲੂ, ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਦੀ ਕਥਾ ਚੰਗੀ ਨਹੀਂ ਲੱਗਦੀ।
ਤਿੰਨ ਕੇ ਯੋਗ ਨਾ ਇਹ ਦੁੱਖ ਦੈ ਤੂ,
ਉਹਨਾਂ ਦੇ ਯੋਗ ਨਹੀਂ ਹੈ, ਉਹਨਾਂ ਲਈ ਦੁਖਦਾਈ ਹੈ। ਉਹ ਕਹਿੰਦੇ ਸਾਡੀਆਂ ਜਬਲੀਆਂ ਸੁਣਨ ਲੋਕ, ਮਹਾਂਕਵੀ ਭਾਈ ਸੰਤੋਖ ਸਿੰਘ ਦੀ ਕਥਾ ਕਿਉਂ ਸੁਣਨ, ਉਹ ਏਦਾਂ ਕਹਿੰਦੇ ਆ। ਉਹਨਾਂ ਨੂੰ ਗੁਰੂ ਸਾਹਿਬ ਦੀ ਕਥਾ ਨਹੀਂ ਚੰਗੀ ਲੱਗਦੀ, ਉਹਨਾਂ ਨੂੰ ਇਹ ਦੁੱਖ ਦਿੰਦੀ ਹੈ।
ਸ਼੍ਰੁਤ ਦਰ ਸੋ ਚੱਲ ਕੈ ਸੋ ਪਰਵਾਹੋ,
ਕਹਿੰਦੇ ਭਾਈ ਸੰਤਾਂ ਰੂਪੀ द्वार दे विच्चों दी लंघ के कीर्ति रूपी प्रवाह हिरदे रूपी समुंदर दे विच जांदी है।
और सागर में स्थित आहो,
हिरदे रूपी समुंदर विच जाके स्थित हो जांदी। जदों कन्ना नाले कीर्ति रूपी नहर दा प्रवाह अंदर जाएगा ते हिरदे रूपी सागर विच जाके नदी मिल जाएगी।
तब मत सुकता ते पर तरही,
कहिंदे फिर उहदे ते श्रेष्ठ मत रूपी मोती ते मुक्ता तरनगे।
प्रेम बूंद की लालस करही,
फिर बुद्धि प्रेम रूपी स्वांति बूंद दी लटक दे विच लगेगी।
दोहरा स्वांत बूंद जब प्रेम की परसी तह को आए,
स्वांति बूंद जदों प्रेम दी उस सुपी नू आके परसदी है।
होए अडोल तब बैसई ने इत उत को ताए,
फिर ओ सिपी रूपी मन रूपी जां बुद्धि रूपी जड़ी सिपी अडोल हो के अपने निज स्वरूप च बैठ जांदी है, फिर ओ इधर उधर नहीं भजदी।
जो पई साकत खर ने मज्जन करई,
जेड़े साकता रूपी गधे ने ओ नी इशनान करदे इस कीर्ति रूपी नदी, उहनां नू चंगी नहीं लगदी गुरु साहब दी कथा। साकता रूपी गधियां नू, खर नाम है गधियां दा, ओ नी इशनान करदे।
बिशे ठोर दुर गंदे फिरई,
उहनां नू तां गंदगी दे ढेर ते रूड़ियां चंगियां लगदियां, उत्थे ही खेह खांदे फिरदे ऐ।
ज्यों क्यों ए बन जाए संजोग,
जे किते जिवें किवें उहनां दा माड़ा मोटा संजोग बन भी जाए। पहली गल तां आउंदे नहीं, उह कथा सुणदे नहीं। जे किते देव ने तो कोई बांह फड़ के धक्के धुके नाल लै आवे,
होत गोड़ा का तिन तन रोग,
कहिंदे उत्थे बैठे ही सुते रहणगे नींद बस हो जाणगे, उहनां नूं चंगी नहीं लगदी कथा। गुड़ाका दा नींद दा रोग उहनां नूं लगा रहेगा।
सोरठा सरता तट सत संग पाए ना श्रवन शनान पाए,
साध संगत रूपी सरोवर विच आए भी किनारे ते पहुंचे भी ते आके शनान नहीं कर सके, जिन्हां साकतां नूं गुरु की कथा नहीं पौंदी।
गुर जस गूड्यो रंग रंगियो ना मन दै दिस फिरियो,
कहिंदे जिस दा मन प्रेम रूपी गूढ़े रंग नाल रंगिया गया है उना दा मन फिर दसां दिशावां विच नहीं भटकदा नहीं फिरदा, और उना दा मन सतगुरां दे प्रेम रंग विच रंगिया गुरु चरणां च जुड़ जांदा है। एत श्री गुरु नानक प्रकाश ग्रंथे पूरबार दे मंगला चरण नाम महिमा वर्णन नाम प्रथमो अध्याय समाप्त। पहला अध्याय जो मंगलां दा अध्याय सी उह समाप्त होया। अगे महाराज का दूजा अध्याय इस श्री नानक प्रकाश ग्रंथ के प्रबारद हिस्से का, जिहदे विच गुरु नानक साहब की पावन कथा अगे प्रारंभ हो रही है, किवें भाई बाला जी गुरु अंगद साहब की शरण आए ने, वह कथा आप जी अगलिया प्रसंगा च सरवण करोगे।